ਮਸੀਹ ਦੇ ਮਿੱਠੇ ਔਰ ਪਿਆਰੇ ਨਾਮ 'ਚ ਮੈਂ ਤੁਹਾਡਾ ਸਾਰਿਆਂ ਦਾ ਸਵਾਗਤ ਕਰਦਾ। ਇਸ ਸੰਡੇ ਦੇ ਮੈਸੇਜ ਦੇ ਵਿੱਚ ਅਸੀਂ ਦੇਖਾਂਗੇ ਕਿ ਕਿਸ ਤਰ੍ਹਾਂ ਸਾਡੇ ਪ੍ਰਭੂ ਨੇ ਜਿਸ ਕੰਮ ਦੇ ਲਈ ਉਸਨੂੰ ਬਚਨ ਦੇ ਸ਼ੁਰੂ ਤੋਂ ਚੁਣਿਆ ਗਿਆ ਸੀਗਾ ਔਰ ਆਇਜ਼ਾ ਦੇ ਵਿੱਚ ਦੱਸਿਆ ਗਿਆ ਸੀ ਕਿ ਕਿਸ ਤਰ੍ਹਾਂ ਉਹ ਸਾਡੇ ਲਈ ਦੁੱਖ ਸਹੇਗਾ ਔਰ ਉਸ ਤੋਂ ਬਾਅਦ ਪ੍ਰਭੂ ਨੂੰ ਉਹ ਆਨੰਦ ਮਿਲੇਗਾ। ਅਸੀਂ ਪਿਛਲੇ ਦੋ ਹਫ਼ਤਿਆਂ ਤੋਂ ਲਗਾਤਾਰ ਦੇਖਦੇ ਆ ਰਹੇ ਹਾਂ ਕਿ ਪ੍ਰਭੂ ਯਿਸੂ ਮਸੀਹ ਕਿਸ ਤਰ੍ਹਾਂ ਮੁਰਦਿਆਂ ਦੇ ਵਿੱਚੋਂ ਜੀ ਉੱਠੇ, ਕਿਸ ਤਰ੍ਹਾਂ ਉਹਨਾਂ ਨੂੰ ਸਲੀਬ ਦਿੱਤੀ ਗਈ, ਕਿਸ ਤਰ੍ਹਾਂ ਉਹਨਾਂ ਨੂੰ ਦਫਨਾਇਆ ਗਿਆ, ਕਿੱਦਾਂ ਮੁਰਦਿਆਂ ਦੇ ਵਿੱਚੋਂ ਜੀ ਉੱਠੇ, ਕਿਸ ਤਰ੍ਹਾਂ ਉਹਨਾਂ ਨੇ ਆਪਣੇ ਚੇਲਿਆਂ ਨੂੰ ਮੁੜ ਕੇ ਇਕੱਤਰਿਤ ਕੀਤਾ, ਕਿਸ ਤਰ੍ਹਾਂ ਉਹ ਸਵਰਗ ਦੇ ਵਿੱਚ ਉਠਾਏ ਗਏ ਔਰ ਕਿਸ ਤਰ੍ਹਾਂ ਉਹਨਾਂ ਨੇ ਆਪਣਾ ਪਵਿੱਤਰ ਆਤਮਾ ਜੋ ਪਿਛਲੇ ਹਫ਼ਤੇ ਦਾ ਪੰਤੇਕੁਸਤ ਦੇ ਸ਼ਬਦ ਦੇ ਵਿੱਚ ਅਸੀਂ ਦੇਖਿਆ ਸੀ ਕਿਸ ਤਰ੍ਹਾਂ ਪਵਿੱਤਰ ਆਤਮਾ ਆਇਆ। ਲੇਕਿਨ ਅਸੀਂ ਜਿਹੜੀ ਚੀਜ਼ ਅੱਜ ਦੇਖਣ ਜਾ ਰਹੇ ਹਾਂ ਉਹ ਇਹ ਦੇਖਣ ਜਾ ਰਹੇ ਹਾਂ ਕਿ ਕਿਸ ਤਰ੍ਹਾਂ ਪ੍ਰਭੂ ਯਿਸੂ ਮਸੀਹ ਦਾ ਵਚਨ ਅੱਗੇ ਵਧਣ ਲੱਗਾ ਉਹਨਾਂ ਲੋਕਾਂ ਦੇ ਰਾਹੀਂ ਜਿਨ੍ਹਾਂ ਨੂੰ ਉਸਨੇ ਉਹਨਾਂ ਨੇ ਚੁਣਿਆ ਸੀ ਔਰ ਜਿਨ੍ਹਾਂ ਨੂੰ ਉਹਨਾਂ ਨੇ ਇਕੱਤਰਿਤ ਕੀਤਾ, ਜਿਨ੍ਹਾਂ ਦੇ ਉੱਤੇ ਉਹਨਾਂ ਨੇ ਆਤਮਾ ਘੱਲਿਆ। ਪ੍ਰਭੂ ਯਿਸੂ ਮਸੀਹ ਨੇ ਉਹੀ ਸਧਾਰਨ ਲੋਕ ਰਹੇ ਜਿਨ੍ਹਾਂ ਦੇ ਰਾਹੀਂ ਪ੍ਰਭੂ ਯਿਸੂ ਮਸੀਹ ਨੇ ਵੱਡੇ ਵੱਡੇ ਕੰਮ ਕੀਤੇ। ਬਚਨ ਦੇ ਵਿੱਚੋਂ ਮੈਂ ਯਸਾਇਆ ਨਵੀ ਦਾ 53ਵੇਂ ਭਾਗ ਨੂੰ ਅਸੀਂ ਯਾਦ ਕਰਾਂਗੇ, ਜਿਸ ਦੇ ਵਿੱਚ ਇਹ ਦੱਸਿਆ ਗਿਆ ਕਿ ਪ੍ਰਭੂ ਯਿਸੂ ਮਸੀਹ ਕਿਸ ਤਰ੍ਹਾਂ ਆਪਣਾ ਦੁੱਖ ਭੋਗਣਗੇ ਔਰ ਕਿਸ ਤਰ੍ਹਾਂ ਉਹਨਾਂ ਦਾ ਵੰਸ਼ ਅੱਗੇ ਵਧੇਗਾ। ਔਰ ਅਸੀਂ ਸਭ ਜਾਣਦੇ ਕਿ ਪ੍ਰਭੂ ਯਿਸੂ ਮਸੀਹ ਦਾ ਦੀ ਸ਼ਾਦੀ ਨਹੀਂ ਸੀ ਹੋਈ, ਉਹਨਾਂ ਦੇ ਬੱਚੇ ਜੇ ਸਹੀ ਤਾਂ ਉਹਨਾਂ ਦੇ ਬੱਚੇ ਅਸੀਂ ਹਾਂ ਜਿਹੜੇ ਜਿਨ੍ਹਾਂ ਨੇ ਉਹਨਾਂ ਦੇ ਵਚਨ ਨੂੰ ਸਵੀਕਾਰ ਕੀਤਾ, ਉਹਨਾਂ ਨੂੰ ਅਧਿਕਾਰ ਮਿਲਿਆ ਉਹਨਾਂ ਦਾ ਵੰਸ਼ ਬਣਨ ਦੇ ਲਈ। ਸੋ ਆਓ ਮੈਂ ਯਸਾਇਆ ਨਵੀ 53 ਚੈਪਟਰ 1109 ਪੰਨਾ, ਅਗਰ ਤੁਹਾਡੇ ਕੋਲ ਪੰਜਾਬੀ ਦੀਆਂ ਨਵੀਆਂ ਬਾਈਬਲਾਂ ਉਸਦਾ 53:53 ਆਇਜ਼ਾ 53 ਵਰਸ 10 ਤੋਂ ਮੈਂ ਪੜ੍ਹੂੰਗਾ। ਪ੍ਰਭੂ ਕਹਿੰਦਾ ਹੈ, ਮੇਰੀ ਇਹੋ ਹੀ ਇੱਛਾ ਸੀ ਕਿ ਉਹ ਦੁੱਖ ਸਹੇ ਅਤੇ ਉਸਦੇ ਮੌਤ ਪਾਪਾਂ ਤੋਂ ਮਾਫ਼ੀ ਦੇ ਲਈ ਬਲੀ ਸੀ। ਉਹ ਆਪਣਾ ਵੰਸ਼ ਦੇਖੇਗਾ ਅਤੇ ਲੰਮੀ ਉਮਰ ਭੋਗੇਗਾ ਅਤੇ ਉਸਦੇ ਦੁਆਰਾ ਮੇਰਾ ਉਦੇਸ਼ ਪੂਰਾ ਹੋਏਗਾ। ਪਰ ਦੁੱਖ ਭੋਗਣ ਦੇ ਪਿੱਛੋਂ ਫਿਰ ਉਸਨੂੰ ਆਨੰਦ ਮਿਲੇਗਾ ਅਤੇ ਉਹ ਜਾਣ ਜਾਵੇਗਾ ਕਿ ਉਸਨੇ ਵਿਅਰਥ ਦੁੱਖ ਨਹੀਂ ਭੋਗਿਆ ਹੈ। ਮੇਰਾ ਭਲਾ ਦਾਸ ਜਿਸ ਤੋਂ ਮੈਂ ਖੁਸ਼ ਹਾਂ ਅਣਗਿਣਤ ਲੋਕਾਂ ਦੀ ਥਾਂ ਸਜ਼ਾ ਭੋਗੇਗਾ ਅਤੇ ਉਸਦੇ ਕਾਰਨ ਮੈਂ ਉਹਨਾਂ ਨੂੰ ਮਾਫ਼ ਕਰਾਂਗਾ। ਇਸ ਲਈ ਮੈਂ ਉਸਨੂੰ ਇੱਕ ਆਦਰ ਵਾਲੀ ਥਾਂ ਸ਼ਕਤੀਸ਼ਾਲੀ ਅਤੇ ਆਦਰ ਵਾਲੇ ਮਨੁੱਖਾਂ ਦੇ ਵਿੱਚ ਦੇਵਾਂਗਾ। ਉਸਨੇ ਖੁਸ਼ੀ ਖੁਸ਼ੀ ਆਪਣੀ ਜਾਨ ਦਿੱਤੀ ਅਤੇ ਦੁਸ਼ਟਾਂ ਦੇ ਜੀਵਨ ਦਾ ਭਾਗੀ ਬਣਿਆ ਅਤੇ ਉਸਨੇ ਅਣਗਿਣਤ ਪਾਪੀਆਂ ਦੇ ਲਈ ਉਹਨਾਂ ਦੀ ਮਾਫ਼ੀ ਪ੍ਰਾਪਤੀ ਦੇ ਲਈ ਪ੍ਰਾਰਥਨਾ ਕੀਤੀ। ਬਾਪ ਇਹਨਾਂ ਨੂੰ ਮਾਫ਼ ਕਰ, ਇਹ ਨਹੀਂ ਜਾਣਦੇ। ਬਾਪ ਇਹਨਾਂ ਨੂੰ ਮਾਫ਼ ਕਰ, ਇਹ ਨਹੀਂ ਜਾਣਦੇ। ਸਲੀਬ ਦੇ ਲਾਗੇ ਇੱਕ ਡਾਕੂ ਸੀ, ਉਸਨੇ ਕਿਹਾ, ਪ੍ਰਭੂ ਮੈਨੂੰ ਯਾਦ ਰੱਖੀ, ਜਿਹੜੇ ਦੁੱਖ ਮੈਂ ਸਲੀਬ ਦੇ ਉੱਤੇ ਭੋਗ ਰਿਹਾ ਇਹ ਦੁੱਖ ਮੈਨੂੰ ਇਸ ਕਰਕੇ ਆਇਆ ਕਿਉਂਕਿ ਮੈਂ ਕਤਲ ਕੀਤੇ ਆ, ਮੈਂ ਡਾਕੂ ਹਾਂ, ਲੇਕਿਨ ਮਾਫ਼ੀ ਤੇਰੇ ਕੋਲ, ਮੈਨੂੰ ਯਾਦ ਰੱਖੀ। ਪ੍ਰਭੂ ਯਿਸੂ ਮਸੀਹ ਨੇ ਉਸਨੂੰ ਕਿਹਾ, ਤੂੰ ਅੱਜ ਹੀ ਮੇਰੇ ਨਾਲ ਫਿਰਦੌਸ ਚ ਆਏਗਾ, ਤੂੰ ਅੱਜ ਹੀ ਮੇਰੇ ਨਾਲ ਸਵਰਗ ਦੇ ਵਿੱਚ ਆਏਗਾ। ਔਰ ਪ੍ਰਭੂ ਦੀ ਉਸ ਕਿਰਪਾ ਨੂੰ ਅਸੀਂ ਦੇਖਦੇ ਹਾਂ ਕਿ ਪ੍ਰਭੂ ਯਿਸੂ ਮਸੀਹ ਇਸ ਵਚਨ ਦੇ ਅਨੁਸਾਰ ਦਫਨਾਏ ਗਏ, ਤੀਸਰੇ ਦਿਨ ਮੁਰਦਿਆਂ ਦੇ ਵਿੱਚੋਂ ਜੀ ਉੱਠੇ ਔਰ ਉਹਨਾਂ ਨੇ ਆਪਣੇ ਚੇਲਿਆਂ ਨੂੰ ਇਕੱਤਰਿਤ ਕੀਤਾ, ਉਹਨਾਂ 'ਤੇ ਆਤਮਾ ਘੱਲਿਆ ਔਰ ਉਹਨਾਂ ਚੇਲਿਆਂ ਨੇ ਪ੍ਰਭੂ ਦੇ ਵਚਨ ਦਾ ਪ੍ਰਚਾਰ ਕੀਤਾ। ਮੈਂ ਵਚਨ ਦੇ ਵਿੱਚ ਅੱਜ 3 ਚੈਪਟਰ ਤੋਂ ਚੇਲਿਆਂ ਦੇ ਕਰਤੱਵ 3 ਚੈਪਟਰ ਨਵੇਂ ਨਿਯਮ ਦਾ 212 ਪੰਨਾ ਔਰ ਉਸ ਦੇ ਵਿੱਚ ਅਗਰ ਤੁਹਾਡੇ ਕੋਲ ਨਵੀਆਂ ਪੰਜਾਬੀ ਦੀਆਂ ਬਾਈਬਲਾਂ ਚੇਲਿਆਂ ਦੇ ਕਰਤੱਵ ਉਸਦਾ 3 ਭਾਗ ਔਰ ਅਸੀਂ ਪਿਛਲੇ ਹਫ਼ਤੇ ਇਸਦਾ 2 ਭਾਗ ਦੇਖਿਆ ਸੀ, ਜਿਸ ਦੇ ਵਿੱਚ ਅਸੀਂ ਇਹ ਦੇਖਿਆ ਸੀ ਕਿ ਕਿਸ ਤਰ੍ਹਾਂ ਪ੍ਰਭੂ ਦਾ ਆਤਮਾ ਚੇਲਿਆਂ ਦੇ ਉੱਤੇ ਉਤਰਿਆ ਔਰ ਕਿਸ ਤਰ੍ਹਾਂ ਉਹਨਾਂ ਨੇ ਵੱਖ ਵੱਖ ਬੋਲੀਆਂ ਦੇ ਵਿੱਚ, ਸਵਰਗੀ ਬੋਲੀਆਂ ਦੇ ਵਿੱਚ ਨਹੀਂ, ਵੱਖ ਵੱਖ ਬੋਲੀਆਂ ਦੇ ਵਿੱਚ ਪ੍ਰਭੂ ਦਾ ਪ੍ਰਚਾਰ ਕੀਤਾ ਔਰ ਉੱਥੇ ਜਿਹੜੇ ਵੱਖ ਵੱਖ ਦੇਸ਼ਾਂ ਤੋਂ ਲੋਕ ਆਏ ਸੀ ਉਹ ਉਹਨਾਂ ਨੂੰ ਸਮਝ ਸਕਦੇ ਸੀ। ਯਾਦ ਰੱਖੋ, ਮੈਂ ਇਸ ਚੀਜ਼ ਦੇ ਖਿਲਾਫ ਨਹੀਂ ਕਿ ਕੁਛ ਲੋਕ ਭੈਣ ਭਰਾ ਸਵਰਗੀ ਬੋਲੀਆਂ 'ਚ ਬੋਲਦੇ ਆ। ਤੁਹਾਨੂੰ ਬਰਕਤ, ਖੂਬ ਬੋਲੋ, ਪਰ ਕਦੀ ਵੀ ਵਚਨ ਦਾ ਗਲਤ ਹਿੱਸਾ ਯੂਜ਼ ਮਤ ਕਰੋ। ਚੇਲਿਆਂ ਦੀ ਕਿਤਾਬ ਦਾ ਦੂਸਰਾ ਹਿੱਸਾ ਸਾਨੂੰ ਇਸ ਕਰਕੇ ਨਹੀਂ ਦਿੱਤਾ ਗਿਆ ਕਿ ਅਸੀਂ ਅਸੀਂ ਇਹ ਕਹੀਏ ਕਿ ਇੱਥੇ ਸਾਨੂੰ ਸਵਰਗੀ ਬੋਲੀਆਂ ਬੋਲਣ ਦੇ ਲਈ ਕਿਹਾ ਗਿਆ। ਨਹੀਂ, ਦੂਸਰਾ ਚੈਪਟਰ ਜਿਹੜਾ ਉਹ ਉਸਦੀ ਬਹੁਤ ਵੱਡੀ ਮਹੱਤਤਾ ਹੈ, ਛੋਟੀ ਮਹੱਤਤਾ ਨਹੀਂ, ਦੂਸਰੇ ਚੈਪਟਰ ਦੀ ਚੇਲਿਆਂ ਦੇ ਕਰਤੱਵ ਦੀ ਬਹੁਤ ਵੱਡੀ ਮਹੱਤਤਾ ਹੈ। ਹਾਂ, ਉਹ ਤੋਂ ਵੀ ਵੱਡੀ ਮਹੱਤਤਾ ਕਿ ਅਸੀਂ ਸਵਰਗ ਦੀ ਬੋਲੀ ਬੋਲਦੇ ਹਾਂ। ਦੂਸਰੇ ਚੈਪਟਰ ਜਿਹੜਾ ਸਾਨੂੰ ਦੱਸਦਾ ਕਿ ਜਿਸ ਤਰ੍ਹਾਂ ਪ੍ਰਭੂ ਨੇ ਬਾਬਲ ਦੇ ਵਿੱਚ ਬੋਲੀਆਂ ਵੱਖਰੀਆਂ ਵੱਖਰੀਆਂ ਕਰ ਦਿੱਤੀਆਂ ਸੀ ਔਰ ਉਹਨਾਂ ਨੂੰ ਇੱਕ ਦੂਸਰੇ ਦੀ ਸਮਝ ਨਹੀਂ ਆਉਂਦੀ ਸੀ, ਔਰ ਜਿੱਦਾਂ ਹੀ ਅਸੀਂ ਚੇਲਿਆਂ ਦੇ ਦੂਸਰੇ ਕਰਤੱਵ ਦੇ ਚੇਲਿਆਂ ਦੇ ਕਰਤੱਵ ਦੇ ਦੂਜੇ ਭਾਗ ਦੇ ਵਿੱਚ ਆਉਂਦੇ ਹਾਂ, ਅਤੇ ਪ੍ਰਭੂ ਨੇ ਇੱਕ ਐਸਾ ਰਹਿਮ ਕੀਤਾ ਕਿ ਉਸਨੇ ਚੇਲਿਆਂ ਨੂੰ ਵੱਖ ਵੱਖ ਬੋਲੀਆਂ ਬੋਲਣ ਦਾ ਵੱਖ ਵੱਖ ਬੋਲੀਆਂ ਨੂੰ ਬੋਲਣ ਦਾ ਇੱਕ ਪਵਿੱਤਰ ਆਤਮਾ ਦੇ ਦੁਆਰਾ ਉਹਨਾਂ ਨੂੰ ਉਭਾਰਿਆ। ਉੱਥੋਂ ਇਹ ਦੋ ਚੀਜ਼ਾਂ ਸਿੱਧ ਹੁੰਦੀਆਂ ਕਿ ਪ੍ਰਭੂ ਦਾ ਜਿਹੜਾ ਵਚਨ ਆ ਉਹ ਸਾਰੀ ਦੁਨੀਆ ਦੇ ਲਈ। ਹੀਬਰੂ ਬੋਲੀ ਕੋਈ ਪਵਿੱਤਰ ਬੋਲੀ ਨਹੀਂ, ਇਬਰਾਨੀ ਬੋਲੀ ਕੋਈ ਪਵਿੱਤਰ ਬੋਲੀ ਨਹੀਂ, ਗ੍ਰੀਕ ਬੋਲੀ ਕੋਈ ਪਵਿੱਤਰ ਬੋਲੀ ਨਹੀਂ, ਅਰਮਾਇਕ ਇਲਾਮੀ ਬੋਲੀ ਕੋਈ ਪਵਿੱਤਰ ਬੋਲੀ ਨਹੀਂ, ਕਿਉਂਕਿ ਇਹਨਾਂ ਦੇ ਵਿੱਚ ਪੁਰਾਣਾ ਅਤੇ ਨਵਾਂ ਨਿਯਮ ਲਿਖਿਆ ਗਿਆ। ਪਵਿੱਤਰ ਮੈਸੇਜ ਆ ਜਿਹੜਾ ਇਸ ਦੇ ਵਿੱਚ ਜਿਹੜਾ ਸਾਨੂੰ ਮੈਸੇਜ ਦਿੱਤਾ ਗਿਆ ਉਹ ਪਵਿੱਤਰ, ਔਰ ਕਿਸੇ ਵੀ ਬੋਲੀ ਦੇ ਵਿੱਚ ਇਸ ਨੂੰ ਟਰਾਂਸਲੇਟ ਉਸ ਮੈਸੇਜ ਨੂੰ ਕੀਤਾ ਜਾ ਸਕਦਾ। ਸੋ ਸਾਰੀਆਂ ਦੇਸ਼ਾਂ, ਸਾਰੀਆਂ ਕੌਮਾਂ ਔਰ ਸਾਰੀਆਂ ਭਾਸ਼ਾਵਾਂ ਦੇ ਵਿੱਚ ਇਹ ਪ੍ਰਭੂ ਦਾ ਸ਼ਬਦ ਗਿਆ। ਲੇਕਿਨ ਜਿੱਦਾਂ ਹੀ ਅਸੀਂ ਤੀਸਰੇ ਚੈਪਟਰ ਦੇ ਵਿੱਚ ਆਉਂਦੇ ਹਾਂ, ਉਸ ਦੇ ਵਿੱਚ ਅਸੀਂ ਦੇਖਦੇ ਹਾਂ ਕਿ ਜਿਹੜੇ ਚੇਲੇ ਡਰਦੇ ਮਾਰੇ ਕਮਰਿਆਂ ਦੇ ਵਿੱਚ ਲੁੱਕ ਕੇ ਬੈਠੇ ਹੋ ਆ, ਔਰ ਜਿਸ ਵੇਲੇ ਪ੍ਰਭੂ ਨੇ ਆਪਣਾ ਉਸਨੇ ਕਿਹਾ ਸੀ ਮੈਂ ਤੁਹਾਨੂੰ ਆਪਣਾ ਬਲ ਦਊਂਗਾ, ਜਿੱਦਾਂ ਹੀ ਉਸਨੂੰ ਉਹਨਾਂ ਨੂੰ ਬਲ ਮਿਲਿਆ ਉਹ ਬਾਹਰ ਆਉਣੇ ਸ਼ੁਰੂ ਹੋ ਗਏ। ਜੋ ਉਹ ਲੋਕਾਂ ਦੇ ਸਾਹਮਣੇ ਪ੍ਰਭੂ ਯਿਸੂ ਮਸੀਹ ਦਾ ਨਾਮ ਲੈਣ ਤੋਂ ਡਰਦੇ ਸੀ, ਹੁਣ ਉਸੇ ਨਾਮ ਨੂੰ ਉਹਨਾਂ ਨੇ ਪ੍ਰੋਕਲੇਮ ਕਰਨਾ ਸ਼ੁਰੂ ਕਰ ਦਿੱਤਾ, ਉਸੇ ਨਾਮ ਦਾ ਉਹਨਾਂ ਨੇ ਪ੍ਰਚਾਰ ਕਰਨਾ ਸ਼ੁਰੂ ਕਰ ਦਿੱਤਾ। ਔਰ ਜਿਸ ਵੇਲੇ ਅਸੀਂ ਤੀਸਰੇ ਚੈਪਟਰ ਦੇ ਵਿੱਚ ਆਉਂਦੇ ਹਾਂ ਅਤੇ ਅਸੀਂ ਇਹ ਦੇਖਦੇ ਹਾਂ ਕਿ ਉਹਨਾਂ ਦੇ ਰਾਹੀਂ ਪ੍ਰਭੂ ਯਿਸੂ ਮਸੀਹ ਨੇ ਉਹਨਾਂ ਨੂੰ ਕਿਹਾ ਸੀਗਾ ਕਿ ਤੁਸੀਂ ਤਾਂ ਇਹ ਜੋ ਕੰਮ ਮੈਨੂੰ ਕਰਦੇ ਦੇਖਦੇ ਪਏ, ਤੁਸੀਂ ਇਹ ਤੋਂ ਵੀ ਵੱਡੇ ਕੰਮ ਕਰੋ, ਤੁਸੀਂ ਇਹ ਤੋਂ ਵੀ ਵੱਡੇ ਕੰਮ ਕਰੋ, ਇਹ ਨਹੀਂ ਰੁਕਣਗੇ। ਔਰ ਅਸੀਂ ਪ੍ਰਭੂ ਦੇ ਵਚਨ ਦੇ ਵਿੱਚ ਦੇਖਦੇ ਹਾਂ ਕਿ ਪ੍ਰਭੂ ਉਹਨਾਂ ਦੇ ਰਾਹੀਂ, ਪ੍ਰਭੂ ਦਾ ਆਤਮਾ ਉਹਨਾਂ ਦੇ ਰਾਹੀਂ ਹੁਣ ਵੱਡੇ ਵੱਡੇ ਕੰਮ ਕਰਦਾ ਪਿਆ। ਸੋ ਪ੍ਰਭੂ ਜਿਸ ਨੂੰ ਫੜਦਾ ਉਸਨੂੰ ਉਹ ਧੋਂਦਾ, ਉਸਨੂੰ ਉਹ ਵਰਤਦਾ, ਔਰ ਉਸ ਜਿਸ ਲਈ ਉਸਨੂੰ ਵਰਤਦਾ ਉਸਦੇ ਰਾਹੀਂ ਪ੍ਰਭੂ ਯਸੂ ਦੇ ਨਾਮ ਨੂੰ ਬਰਕਤ ਮਿਲਦੀ ਹੈ, ਪ੍ਰਭੂ ਯਸੂ ਮਸੀਹ ਦੇ ਨਾਮ ਨੂੰ ਬਰਕਤ ਮਿਲਦੀ ਹੈ, ਔਰ ਉਸਨੂੰ ਮੰਨਣ ਵਾਲੇ ਨੂੰ ਮੁਕਤੀ ਮਿਲਦੀ ਹੈ। ਸੋ ਆਓ ਇਸ ਚੈਪਟਰ ਤੀਸਰੇ ਦੇ ਵਿੱਚ ਦੇਖੀਏ ਕਿ ਪ੍ਰਭੂ ਕੀ ਕਹਿ ਰਿਹਾ। ਕਹਿੰਦੇ ਇੱਕ ਦਿਨ ਪਤਰਸ ਅਤੇ ਯੂਹੰਨਾ ਦਿਨ ਦੇ 3 ਵਜੇ ਪ੍ਰਾਰਥਨਾ ਦੇ ਵੇਲੇ ਮੰਦਰ ਦੇ ਵਿੱਚ ਜਾ ਰਹੇ ਸਨ। ਮੰਦਰ ਦੇ ਸੁੰਦਰ ਨਾਂ ਦੇ ਦਰਵਾਜ਼ੇ 'ਤੇ ਇੱਕ ਜਨਮ ਦਾ ਲੰਗਾ ਆਦਮੀ ਬੈਠਦਾ ਸੀ। ਲੋਕ ਹਰ ਰੋਜ਼ ਉਸਨੂੰ ਲਿਆ ਕੇ ਇੱਥੇ ਛੱਡ ਜਾਂਦੇ ਸਨ ਕਿ ਉਹ ਮੰਦਰ ਦੇ ਵਿੱਚ ਆਉਣ ਜਾਣ ਵਾਲਿਆਂ ਤੋਂ ਭੀਖ ਮੰਗੇ। ਜਦੋਂ ਉਸਨੇ ਪਤਰਸ ਅਤੇ ਯਹੂਨਾ ਨੂੰ ਦੇਖਿਆ ਕਿ ਉਹ ਮੰਦਰ ਵਿੱਚ ਪ੍ਰਵੇਸ਼ ਕਰਨ ਵਾਲੇ ਹਨ ਤਾਂ ਉਸਨੇ ਉਹਨਾਂ ਤੋਂ ਵੀ ਭੀਖ ਮੰਗੀ। ਇਸ 'ਤੇ ਪਤਰਸ ਅਤੇ ਯਹੂਨਾ ਨੇ ਉਸ ਵੱਲ ਬੜੇ ਧਿਆਨ ਦੇ ਨਾਲ ਦੇਖਿਆ। ਪਤਰਸ ਨੇ ਕਿਹਾ ਸਾਡੇ ਵੱਲ ਤੱਕ, ਕੁਝ ਮਿਲਣ ਦੀ ਆਸ ਦੇ ਨਾਲ ਉਹ ਉਹਨਾਂ ਦੇ ਵੱਲ ਤੱਕਣ ਲੱਗਾ। ਪਤਰਸ ਨੇ ਉਸਨੂੰ ਕਿਹਾ ਚਾਂਦੀ ਸੋਨਾ ਤਾਂ ਮੇਰੇ ਕੋਲ ਨਹੀਂ, ਪਰ ਜੋ ਕੁਝ ਮੇਰੇ ਕੋਲ ਹੈ ਮੈਂ ਤੈਨੂੰ ਦਿੰਦਾ ਹਾਂ, ਨਾਸਰਤ ਨਿਵਾਸੀ ਯਸੂ ਮਸੀਹ ਦੇ ਨਾਂ 'ਤੇ ਚੱਲ ਫਿਰ। ਫਿਰ ਪਤਰਸ ਨੇ ਉਸਦਾ ਸੱਜਾ ਹੱਥ ਫੜ ਕੇ ਉਸਨੂੰ ਖੜਾ ਕੀਤਾ। ਉਸ ਵੇਲੇ ਉਸਦੇ ਪੈਰਾਂ ਅਤੇ ਗੋਡਿਆਂ ਦੇ ਵਿੱਚ ਤਾਕਤ ਆ ਗਈ ਅਤੇ ਉਹ ਇੱਕਦਮ ਛਾਲ ਮਾਰ ਕੇ ਉੱਠਿਆ ਅਤੇ ਚੱਲਣ ਫਿਰਨ ਲੱਗਾ। ਫਿਰ ਉਹ ਉਹਨਾਂ ਦੇ ਨਾਲ ਮੰਦਰ ਦੇ ਵਿੱਚ ਚੱਲਦਾ ਉੱਛਲਦਾ ਪਰਮੇਸ਼ੁਰ ਦੀ ਵਡਿਆਈ ਕਰਦਾ ਹੋਇਆ ਗਿਆ। ਸਾਰੇ ਲੋਕਾਂ ਨੇ ਉਸ ਨੂੰ ਚੱਲਦੇ ਅਤੇ ਪਰਮੇਸ਼ੁਰ ਦੀ ਵਡਿਆਈ ਕਰਦੇ ਹੋਇਆ ਦੇਖ ਕੇ ਪਛਾਣ ਲਿਆ ਕਿ ਇਹ ਉਹੀ ਮੰਗਤਾ ਹੈ ਜਿਹੜਾ ਮੰਦਰ ਦੇ ਸੁੰਦਰ ਦੁਆਰ 'ਤੇ ਬੈਠਾ ਹੁੰਦਾ ਸੀ ਅਤੇ ਉਸਦੇ ਨਾਲ ਵਾਪਰੇ ਚਮਤਕਾਰ ਨੂੰ ਦੇਖ ਕੇ ਸਾਰੇ ਲੋਕ ਹੈਰਾਨ ਅਤੇ ਹੱਕੇ ਬੱਕੇ ਰਹਿ ਗਏ। ਪਤਰਸ ਨੂੰ ਕਿਸ ਤਰ੍ਹਾਂ ਪਤਾ ਸੀ ਕਿ ਉਹ ਐਡਾ ਵੱਡਾ ਕੰਮ ਉਹ ਕਰ ਸਕਦਾ? ਇਹ ਸਭ ਤੋਂ ਵੱਡੀ ਗੱਲ ਇਹਦੇ ਵਿੱਚ ਦੇਖਣ ਵਾਲੀ, ਇਹ ਦੇਖਣ ਵਾਲੀ ਚੀਜ਼ ਆ ਕਿ ਪ੍ਰਭੂ ਦਾ ਆਤਮਾ ਕਿਸ ਤਰ੍ਹਾਂ ਆਪਣੇ ਲੋਕਾਂ ਦੇ ਵਿੱਚ ਵਿਚਰਦਾ। ਪ੍ਰਭੂ ਦੇ ਆਤਮਾ ਤੋਂ ਪ੍ਰਭੂ ਯਿਸੂ ਮਸੀਹ ਨੇ ਕਿਹਾ ਸੀ, ਉਹਨਾਂ ਨੇ ਪੁੱਛਿਆ ਸੀ, ਪ੍ਰਭੂ ਜੀ ਤੁਸੀਂ ਹੁਣ ਵਾਪਸ ਆ ਕੇ ਇਜ਼ਰਾਈਲ ਦਾ ਰਾਜ ਸਥਾਪਿਤ ਕਰੋਗੇ? ਪ੍ਰਭੂ ਨੇ ਕਿਹਾ ਇਹਨਾਂ ਗੱਲਾਂ ਨੂੰ ਜਾਣਨਾ ਤੁਹਾਡਾ ਕੰਮ ਨਹੀਂ, ਪਰ ਜਦੋਂ ਤੁਸੀਂ ਬਲ ਪ੍ਰਾਪਤ ਕਰੋਗੇ ਤਾਂ ਤੁਸੀਂ ਜਰੂਸਲਮ, ਯਹੂਦੀਆ, ਸਾਮਰੀਆ, ਦੁਨੀਆਂ ਦੇ ਅੰਤਮ ਹੱਦਾਂ ਤੱਕ ਮੇਰੇ ਗਵਾਹ ਹੋਣਗੇ। ਔਰ ਉਹੀ ਚੀਜ਼ ਇੱਥੇ ਵਾਪਰਦੀ ਪਈ ਹੈ, ਇਹ ਜਰੂਸਲਮ ਤੋਂ ਸ਼ੁਰੂ ਹੋ ਗਈ ਹੈ। ਔਰ ਉਸਨੇ ਉਸ ਮੰਗਤੇ ਵੱਲ ਦੇਖਿਆ ਔਰ ਪਵਿੱਤਰ ਆਤਮਾ ਨੇ ਉਸਨੂੰ ਕਿਹਾ ਕਿ ਇਸਨੂੰ ਇਸ ਦੇ ਵਿੱਚ ਠੀਕ ਹੋਣ ਦਾ ਵਿਸ਼ਵਾਸ, ਤੂੰ ਵਿਸ਼ਵਾਸ ਦੇ ਨਾਲ ਅੱਗੇ ਹੱਥ ਵਧਾ। ਔਰ ਇਸਨੂੰ ਖੜਾ ਕਰ, ਔਰ ਪਤਰਸ ਨੇ ਉਸਦੇ ਵੱਲ ਆਪਣਾ ਹੱਥ ਵਧਾਇਆ ਔਰ ਉਸਨੂੰ ਕਿਹਾ ਕਿ ਸੋਨਾ ਚਾਂਦੀ ਤਾਂ ਮੇਰੇ ਕੋਲ ਹੈ ਨਹੀਂ, ਜੋ ਮੇਰੇ ਕੋਲ ਹੈ ਉਹ ਮੈਂ ਤੈਨੂੰ ਦਿੰਦਾ। ਪ੍ਰਭੂ ਯਿਸੂ ਮਸੀਹ ਦੇ ਨਾਂ ਤੇ ਉੱਠ ਅਤੇ ਜਾਗ ਪਿਆ। ਔਰ ਪ੍ਰਭੂ ਦੇ ਆਤਮਾ ਨੇ ਉਸਦੇ ਵਿੱਚ ਇੱਕ ਨਵੀਂ ਜਾਨ, ਉਸ ਮੰਗਤੇ ਦੇ ਵਿੱਚ ਇੱਕ ਨਵੀਂ ਜਾਨ ਪਾ ਦਿੱਤੀ। ਔਰ ਉਹ ਮੰਦਰ ਦੇ ਦੁਆਰ 'ਤੇ ਜਿੱਥੇ ਬਾਹਰ ਬੈਠੇ ਜਿਸਨੂੰ ਅੰਦਰ ਨਹੀਂ ਸੀ ਇਹਨਾਂ ਨੂੰ ਜਾਣ ਦਿੰਦੇ, ਜਿਹੜੇ ਵਿਚਾਰੇ ਬਾਹਰੋਂ ਆ ਕੇ ਮੰਦਰ ਨੂੰ ਦੇਖ ਕੇ ਤਾਂ ਚੱਲ ਜਾਂਦੇ ਸੀ ਕਿਉਂਕਿ ਮੰਦਰ ਦੇ ਅੰਦਰ ਉਹਨਾਂ ਨੇ ਦੁਕਾਨਾਂ ਲਾਈਆਂ ਸੀ ਜਿੱਥੇ ਇਹ ਜਾਂਦੇ ਸੀ, ਜਿੱਥੇ ਇਹ ਜਾ ਸਕਦੇ ਸੀ। ਉਹਨਾਂ ਨੇ ਉਹ ਉੱਛਲਿਆ, ਛਾਲ ਮਾਰੀ ਔਰ ਸਿੱਧਾ ਮੰਦਰ ਦੇ ਅੰਦਰ ਉਹਨਾਂ ਦੇ ਨਾਲ ਤੁਰਦਾ ਫਿਰਦਾ ਉਹਨਾਂ ਦੇ ਆਲੇ ਦੁਆਲੇ ਇੱਕ ਗਵਾਹੀ ਬਣ ਗਿਆ, ਇੱਕ ਗਵਾਹੀ ਬਣ ਗਿਆ। ਜਿਸ ਤਰ੍ਹਾਂ ਪ੍ਰਭੂ ਯਿਸੂ ਮਸੀਹ ਨੇ ਕੋੜੀਆਂ ਨੂੰ ਠੀਕ ਕੀਤਾ, ਪ੍ਰਭੂ ਯਿਸੂ ਮਸੀਹ ਨੇ ਬਿਮਾਰਾਂ ਨੂੰ ਚੰਗਿਆਂ ਕੀਤਾ, ਮੁਰਦਿਆਂ ਨੂੰ ਉਠਾਲਿਆ, ਔਰ ਜਿੱਦਾਂ ਪ੍ਰਭੂ ਯਿਸੂ ਮਸੀਹ ਦੇ ਉਹਨਾਂ ਮਿਰਾਕਲਸ ਦੇ ਨਾਲ ਲੋਕ ਹੱਕੇ ਬੱਕੇ ਸੀ। ਪ੍ਰਭੂ ਯਿਸੂ ਮਸੀਹ 'ਤੇ ਇੱਕੋ ਇਲਜ਼ਾਮ ਉਹ ਲਾ ਸਕਦੇ ਸੀਗੇ, ਇਹ ਸਬਤ ਵਾਲੇ ਦਿਨ ਚੰਗਾ ਕਰਦਾ ਹੈ, ਹਫ਼ਤੇ 'ਚ ਹੋਰ ਵੀ ਤਾਂ 6 ਦਿਨ ਹੈਗੇ, ਉਦੋਂ ਕਦੇ ਸਬਤ ਵਾਲੇ ਦਿਨ ਕਿਉਂ ਕਰਦਾ? ਔਰ ਫਿਰ ਇਹ ਤੋਂ ਵੀ ਵੱਡਾ ਇਲਜ਼ਾਮ ਉਹਨਾਂ 'ਤੇ ਲਾਉਂਦੇ ਸੀਗੇ, ਇਹ ਭੂਤਾਂ ਦੇ ਸਰਦਾਰ ਦੇ ਨਾਲ ਭੂਤ ਕੱਢਦਾ। ਉਹਨਾਂ ਕੋਲ ਹੋਰ ਕੋਈ ਚੀਜ਼ ਰਹਿ ਨਹੀਂ ਸੀ ਜਾਂਦੀ। ਜਿਸਲੇ ਪ੍ਰਭੂ ਯਿਸੂ ਦੇ ਇਹ ਕੰਮ ਉਹ ਦੇਖਦੇ ਸੀ, ਔਰ ਹੁਣ ਇੱਕ ਪ੍ਰਭੂ ਯਿਸੂ ਮਸੀਹ ਦਾ ਕੰਮ ਹੋਇਆ ਜਿਸ ਦੇ ਨਾਲ ਬਹੁਤੇ ਮੂੰਹ ਪ੍ਰਭੂ ਨੇ ਬੰਦ ਕਰ ਦੇਣੇ ਆ। ਉਹ ਆਦਮੀ, ਮੈਂ ਜਿਸਲੇ 11 ਆਇਤ ਦੇ ਵਿੱਚ ਆਉਣਾ, ਉਹ ਆਦਮੀ ਪਤਰਸ ਅਤੇ ਯਹੂਨਾ ਦੇ ਪਿੱਛੇ ਲੱਗਾ ਰਿਹਾ, ਇਸ ਲਈ ਸਾਰੀ ਹੱਕੀ ਬੱਕੀ ਜਨਤਾ ਉਹਨਾਂ ਦੇ ਵੱਲ ਦੌੜੀ ਅਤੇ ਸੁਲੇਮਾਨ ਡਿਉੜੀ ਦੇ ਵਿੱਚ ਆ ਗਈ। ਅਤੇ ਇਸ ਉੱਤੇ ਪਤਰਸ ਨੇ ਲੋਕਾਂ ਨੂੰ ਕਿਹਾ, ਇਜ਼ਰਾਈਲੀ ਭਰਾਵੋ, ਤੁਸੀਂ ਇਸ ਉੱਤੇ ਹੈਰਾਨ ਹੋ ਅਤੇ ਕਿਉਂ ਸਾਡੇ ਵੱਲ ਦੇਖ ਰਹੇ ਹੋ? ਜਿਵੇਂ ਅਸੀਂ ਆਪਣੀ ਸ਼ਕਤੀ ਅਤੇ ਭਗਤੀ ਨਾਲ ਇਸ ਨੂੰ ਚੱਲਦਿਆਂ ਫਿਰਦਿਆਂ ਕੀਤਾ ਹੈ। ਅਬਰਾਹਮ, ਇਜ਼ਹਾਕ, ਯਾਕੂਬ ਅਤੇ ਸਾਡੇ ਪੁਰਖਿਆਂ ਦੇ ਪਰਮੇਸ਼ਰ ਨੇ ਆਪਣੇ ਦਾਸ ਯਿਸੂ ਨੂੰ ਵਡਿਆਇਆ ਹੈ। ਉਸ ਨੂੰ ਤੁਸੀਂ ਵੈਰੀਆਂ ਦੇ ਹੱਥੀਂ ਫੜਵਾ ਦਿੱਤਾ ਅਤੇ ਪਲਾਤਸ ਦੇ ਸਾਹਮਣੇ ਉਸ ਨੂੰ ਰੱਦਿਆ। ਜਦੋਂ ਕਿ ਪਲਾਤਸ ਉਸਨੂੰ ਛੱਡਣ ਦਾ ਫੈਸਲਾ ਕੀਤਾ ਸੀ, ਤਾਂ ਤੁਸੀਂ ਪਵਿੱਤਰ ਅਤੇ ਧਰਮੀ ਨੂੰ ਰੱਦ ਦਿੱਤਾ ਅਤੇ ਇੱਕ ਕਾਤਲ ਨੂੰ ਛੱਡ ਦੇਣ ਦੇ ਲਈ ਮੰਗ ਕੀਤੀ। ਇਸ ਤਰ੍ਹਾਂ ਤੁਸੀਂ ਉਸਨੂੰ ਮਾਰ ਦਿੱਤਾ ਜੋ ਜੀਵਨ ਦਾ ਮੁੱਢ ਹੈ, ਪਰ ਪਰਮੇਸ਼ੁਰ ਨੇ ਉਸ ਨੂੰ ਫਿਰ ਮੁਰਦਿਆਂ ਦੇ ਵਿੱਚੋਂ ਜ਼ਿੰਦਾ ਕੀਤਾ, ਜਿਸ 'ਤੇ ਅਸੀਂ ਗਵਾਹ ਹਾਂ। ਯਿਸੂ ਦੇ ਨਾਂ 'ਤੇ ਉਸ 'ਤੇ ਵਿਸ਼ਵਾਸ ਦੁਆਰਾ, ਜਿਹੜਾ ਉਸਦੇ ਨਾਂ ਉੱਤੇ ਹੈ, ਇਸ ਆਦਮੀ ਨੂੰ ਜਿਸ ਨੂੰ ਤੁਸੀਂ ਦੇਖਦੇ ਅਤੇ ਜਾਣਦੇ ਹੋ ਸ਼ਕਤੀ ਮਿਲੀ ਹੈ। ਇਹ ਵਿਸ਼ਵਾਸ ਯਸੂ ਦੁਆਰਾ ਮਿਲਦਾ ਹੈ। ਉਸ ਨੇ ਤੁਹਾਡੇ ਸਾਰਿਆਂ ਦੇ ਸਾਹਮਣੇ ਇਸ ਨੂੰ ਪੂਰਨ ਨਰੋਇਆ ਕਰ ਦਿੱਤਾ ਹੈ। ਦੇਖੋ ਇਹ ਵੱਡੇ ਵੱਡੇ ਮਿਰਾਕਲ ਇਸ ਕਰਕੇ ਹੋ ਰਹੇ ਆ। ਪ੍ਰਭੂ ਦੇ ਮਿਰਾਕਲ ਇਸ ਕਰਕੇ ਨਹੀਂ ਹੁੰਦੇ ਕਿ ਪ੍ਰਭੂ ਸਾਨੂੰ ਇੱਕ ਤਰ੍ਹਾਂ ਦਾ ਸਿਰਫ ਸਿਹਤ ਦੇਣੀ ਮੰਗਦਾ। ਜਿਹੜੀ ਪ੍ਰਭੂ ਕਦੀ ਕਿਸੇ ਨੂੰ ਹੀਲ ਕਰਦਾ ਉਹਦੇ ਪਿੱਛੇ ਪ੍ਰਭੂ ਦਾ ਬਹੁਤ ਵੱਡਾ ਪਰਪਸ ਹੁੰਦਾ। ਮੰਦਰ ਭਰਿਆ ਪਿਆ ਹੈ ਮਹੱਤਿਆਂ ਦੇ ਨਾਲ। ਮੰਦਰ ਦਾ ਬਾਹਰਲਾ ਜਿਹੜੇ ਦਰਵਾਜ਼ੇ ਜਿਹੜੇ ਚਾਰਾਂ ਦਰਵਾਜ਼ਿਆਂ ਦੇ ਮੋਹਰੇ ਮਹੱਤਿਆਂ ਦਾ ਡੇਰਾ ਲੱਗਾ ਹੈ। ਪ੍ਰਭੂ ਨੇ ਇਸ ਇੱਕ ਨੂੰ ਕੋ ਚੁਣਿਆ। ਸਾਰੇ ਤਾਂ ਨਹੀਂ ਠੀਕ ਕੀਤੇ ਨਾ, ਇਸ ਇੱਕ ਨੂੰ ਠੀਕ ਕੀਤਾ। ਔਰ ਇਸ ਇੱਕ ਨੂੰ ਠੀਕ ਕਰਕੇ ਪ੍ਰਭੂ ਨੇ ਲੋਕਾਂ ਦਾ ਧਿਆਨ ਆਪਣੇ ਵੱਲ ਨੂੰ ਕੀਤਾ, ਲੋਕਾਂ ਦਾ ਧਿਆਨ ਆਪਣੇ ਵੱਲ ਨੂੰ ਕੀਤਾ। ਕਿਹੜੇ ਕਿਹੜੇ ਲੋਕਾਂ ਦਾ? ਯਹੂਦੀਆਂ ਦੇ ਮਹਾਂਪੁਰੋਹਿਤ ਤੋਂ ਲੈ ਕੇ ਉਹਨਾਂ ਦੇ ਛੋਟੇ ਤੋਂ ਛੋਟੇ ਗਲੀਲ ਨਿਵਾਸੀ ਤੱਕ ਉਸਨੇ ਆਪਣਾ ਧਿਆਨ ਇੱਕ ਵਾਰ ਫਿਰ ਆਪਣੇ ਵੱਲ ਨੂੰ ਕੀਤਾ ਕਿ ਤੁਸੀਂ ਤਾਂ ਮਾਰ ਦਿੱਤਾ, ਤੁਸੀਂ ਉਸਨੂੰ ਮਾਰ ਦਿੱਤਾ, ਪਰ ਉਹ ਜਿਉਂਦਾ, ਉਹ ਤੀਸਰੇ ਦਿਨ ਜੀ ਉੱਠਿਆ। ਔਰ ਉਹ ਜਿਉਂਦਾ ਜਿਹੜਾ ਇਹ ਕੰਮ ਕਰਦਾ ਪਿਆ, ਜਿਉਂਦਾ ਮਸੀਹ ਇਹ ਕੰਮ ਕਰਦਾ ਪਿਆ ਕਿ ਤੁਸੀਂ ਉਸਨੂੰ ਮਾਰ ਦਿੱਤਾ ਜੋ ਜੀਵਨ ਦਾ ਮੁੱਢ ਸੀ, ਜੋ ਧਰਮੀ ਸੀ, ਜਿਸਨੇ ਤੁਹਾਡੇ ਲਈ ਵੱਡੇ ਵੱਡੇ ਕੰਮ ਕੀਤੇ। ਇਹੋ ਹੀ ਨਹੀਂ, ਇੱਕ ਦੂਜੀ ਕੌਮ ਦੇ ਬੰਦੇ ਦੇ ਮੋਹਰੇ ਤੁਸੀਂ ਉਸਨੂੰ ਰੱਦਿਆ। ਪਿਲਾਤੁਸ ਦੇ ਸਾਹਮਣੇ ਤੁਸੀਂ ਆਪਣੇ ਨਬੀ ਨੂੰ ਰੱਦਿਆ ਔਰ ਉਸਨੂੰ ਸਲੀਬ ਦਿੱਤੀ, ਔਰ ਉਹ ਤੀਸਰੇ ਦਿਨ ਮੁਰਦਿਆਂ ਦੇ ਵਿੱਚੋਂ ਜੀ ਉੱਠਿਆ, ਕਿਉਂਕਿ ਕਬਰ ਉਸਨੂੰ ਰੱਖ ਨਹੀਂ ਸੀ ਸਕਦੀ। ਤੀਸਰੇ ਦਿਨ ਮੁਰਦਿਆਂ ਦੇ ਵਿੱਚੋਂ ਜੀ ਉੱਠਿਆ। ਔਰ ਉਹ ਸਿਰਫ ਉਸੇ ਹੀ ਨਾਮ, ਦੇਖੋ ਕਿੰਨੀ ਵਾਰੀ ਪ੍ਰਭੂ ਯਿਸੂ ਮਸੀਹ ਦਾ ਨਾਮ ਉਸਨੇ ਲਿਆ। ਸਾਡੇ ਵੱਲ ਤੁਸੀਂ ਕੀ ਦੇਖਦੇ ਹੋ? ਪ੍ਰਭੂ ਨੇ ਆਪਣੇ ਦਾਸ ਯਿਸੂ ਮਸੀਹ ਨੂੰ ਵਡਿਆਇਆ। ਕਿਉਂ ਤੇ ਪੁੱਤਰ ਕਿਉਂ ਨਹੀਂ ਕਿਹਾ, ਦਾਸ ਕਿਉਂ ਕਿਹਾ? ਕਿਉਂਕਿ ਉਹ ਪ੍ਰਭੂ ਯਿਸੂ ਮਸੀਹ ਦੀ ਸਲੀਬ ਦੀ ਗੱਲ ਲੱਗੇ ਹੈਗਾ। ਔਰ ਉਸਦੇ ਲਈ ਜੋ ਅਸੀਂ ਪਿੱਛੇ ਪੜ੍ਹ ਕੇ ਆਏ ਹਾਂ ਯਸਾਇਆ ਨਬੀ ਦਾ, ਉਹ ਇੱਥੇ ਅਪਲਾਈ ਹੋਣਾ ਬਹੁਤ ਜ਼ਰੂਰੀ ਹੈ। ਦਾਸ ਸ਼ਬਦ ਇੱਥੇ ਅਪਲਾਈ ਹੋਣਾ ਬਹੁਤ ਜ਼ਰੂਰੀ ਹੈ, ਕਿਉਂਕਿ ਯਹੂਦੀਆਂ ਦੇ ਮਹਾਂਪੁਰੋਹਿਤ ਨੇ ਯਿਸੂ ਮਸੀਹ ਦੀ ਜਿਹੜੀ ਕੀਮਤ ਪਾਈ ਸੀ, ਇੱਕ ਦਾਸ ਦੀ ਕੀਮਤ ਪਾਈ ਸੀ, ਇੱਕ ਸਲੇਵ ਦੀ ਕੀਮਤ ਪਾਈ ਸੀ, ਕਿ ਇੰਨੀ ਬੁਰੀ ਤਰ੍ਹਾਂ ਉਸ ਕੌਮ ਨੇ ਉਸਨੂੰ ਰੱਦਣਾ ਸੀ। ਔਰ ਉਹਨਾਂ ਨੇ ਜਿਸ ਵੇਲੇ ਕਿਹਾ ਕਿ ਯਹੂਦਾ ਇਸਕਰੋਤੀ ਨੂੰ 30 ਸਿੱਕੇ ਦਿੱਤੇ, ਔਰ ਇਹ ਜਿਹੜੀ ਕੀਮਤ ਸੀ ਇੱਕ ਦਾਸ ਦੀ ਕੀਮਤ ਸੀ, ਪਰ ਪ੍ਰਭੂ ਨੇ ਕਿਹਾ ਮੇਰਾ ਦਾਸ। ਹੁਣ ਦਾਸ ਦੀ ਕੀਮਤ ਦੇ ਉੱਤੇ ਨਾ ਉਹ ਮੇਰਾ ਦਾਸ ਆਪਣੇ ਕੰਮ ਦੇ ਵਿੱਚ ਸਫਲ ਹੋਇਆ। ਉਸਨੇ ਸਾਰਿਆਂ ਦੇ ਲਈ ਮਾਰ ਖਾਧੀ, ਉਸਨੇ ਸਭ ਦੇ ਪਾਪਾਂ ਦੀ ਕੀਮਤ ਦਿੱਤੀ, ਪਰ ਉਹ ਖੁਸ਼ੀ ਦੇਖੇਗਾ, ਉਹ ਆਪਣੀ ਸੰਤਾਨ ਦੇਖੇਗਾ। ਆਓ ਅਸੀਂ ਥੋੜ੍ਹਾ ਜਿਹਾ ਹੁਣ ਉਸ ਸੰਤਾਨ ਦੇ ਵੱਲ ਧਿਆਨ ਲਾਈਏ। ਹੁਣ ਭਰਾਵੋ ਮੈਂ ਜਾਣਦਾ ਹਾਂ, ਮੈਂ 17ਵੀਂ ਆਇਤ ਦੇ ਵਿੱਚ ਆ ਗਿਆ, ਹੁਣ ਭਰਾਵੋ ਮੈਂ ਜਾਣਦਾ ਹਾਂ ਕਿ ਤੁਸੀਂ ਅਤੇ ਤੁਹਾਡੇ ਨੇਤਾਵਾਂ ਨੇ ਇਹ ਕੰਮ ਅਣਜਾਣ ਪੁਣੇ ਦੇ ਵਿੱਚ ਕੀਤਾ। ਪਰਮੇਸ਼ਰ ਨੇ ਪਹਿਲੇ ਹੀ ਸਭ ਨਬੀਆਂ ਦੇ ਰਾਹੀਂ ਇਹ ਦੱਸ ਦਿੱਤਾ ਸੀ ਕਿ ਮਸੀਹ ਦੁੱਖ ਸਹੇਗਾ ਅਤੇ ਇਹ ਉਸਨੂੰ ਇਸ ਤਰ੍ਹਾਂ ਪੂਰਾ ਕੀਤਾ। ਸੋ ਆਪਣੇ ਬੁਰੇ ਕੰਮਾਂ ਨੂੰ ਛੱਡੋ ਅਤੇ ਪਰਮੇਸ਼ੁਰ ਦੇ ਵੱਲ ਮੁੜੋ, ਅਤੇ ਉਸਦੇ ਉਹ ਤੁਹਾਡੇ ਪਾਪ ਮਿਟਾ ਦੇਵੇ, ਜਿਸ ਤੋਂ ਤੁਸੀਂ ਫਿਰ ਸੁਰਜੀਤ ਹੋਣ ਜਿਸ ਤੋਂ ਤੁਹਾਨੂੰ ਫਿਰ ਸੁਰਜੀਤ ਹੋਣ ਦਾ ਸਮਾਂ ਪ੍ਰਭੂ ਤੋਂ ਮਿਲੇ, ਅਤੇ ਉਹ ਤੁਹਾਡੇ ਲਈ ਪਹਿਲਾਂ ਨਿਯੁਕਤ ਮਸੀਹ ਅਰਥਾਤ ਯਿਸੂ ਨੂੰ ਘੱਲੇ। ਪਰ ਇਹ ਜ਼ਰੂਰੀ ਹੈ ਕਿ ਉਹ ਸਵਰਗ ਵਿੱਚ ਉਸ ਸਮੇਂ ਤੱਕ ਰਹੇ ਜਦੋਂ ਤੱਕ ਸਭ ਚੀਜ਼ਾਂ ਦਾ ਪੁਨਰ ਸਥਾਪਨ ਨਾ ਹੋ ਜਾਵੇ, ਜਿਸ ਦੇ ਬਾਰੇ ਪਰਮੇਸ਼ੁਰ ਨੇ ਸਦਾ ਆਪਣੇ ਪਵਿੱਤਰ ਨਬੀਆਂ ਦੇ ਰਾਹੀਂ ਕਿਹਾ ਹੈ। ਮੂਸਾ ਨੇ ਵੀ ਕਿਹਾ ਹੈ, ਪ੍ਰਭੂ ਪਰਮੇਸ਼ੁਰ ਤੁਹਾਡੇ ਲਈ ਤੁਹਾਡੇ ਭਰਾਵਾਂ ਵਿੱਚੋਂ ਇੱਕ ਨਬੀ ਖੜਾ ਕਰੇਗਾ, ਜਿਸ ਤਰ੍ਹਾਂ ਉਸਨੇ ਮੈਨੂੰ ਖੜਾ ਕੀਤਾ। ਜੋ ਕੁਝ ਵੀ ਉਹ ਕਵੇ ਉਸਨੂੰ ਜ਼ਰੂਰ ਸੁਣਨਾ। ਜੋ ਕੋਈ ਵੀ ਉਸ ਨਬੀ ਦੀ ਨਾ ਸੁਣੇ उस वो अपने लोगों के विचों नाश किया जाए। सारे नबियों ने सैमुअल तो लैके अते उसके पिछे आने वाले जिन्हों के कोल संदेश सी इन दिनों की घोषणा की, तुसी नबियां अते नेम दे नेम दी संतान हो जो परमेश्वर ने तुहाडे पुरखियां दे अब्राहम दे नाल बन्निया सी, तेरे वंश द्वारा संसार दीयां सब जातियां असीस पाउणगियां। परमेश्वर ने अपने दास नूं चुणिया अते सब तो पहला तुहाडे कोल कल्लिया कि तुहाडे विच्चों हर एक अपने बुरे राहां तों और जिस ऐसी वचन के अगे जाने तो सू पता लगता कि 3000 लोगों ने प्रभु को अपनी जिंदगी बच लिया। हजारों की गिनती के लोग प्रभु दे विच आ रहे हैं, प्रभु यसु दे विच आ रहे, बपतिस्मा पा रहे, प्रभु की संतान जिहड़ी जिस तरह उस दे विच कहा कि तेरी संतान वधेगी, तेरी तू अपनी वह अपनी संतान अपने वंश में दे। कितनी बड़ी प्रभु की दया कि वह उन्हां ही लोगों वह गरीब लोग सधारण लोग उन्होंने फड़दा, सधारण लोगों के उत्ते अपने बड़े बड़े काम करता और उन्होंने राही वह कौमां अपने वालों खिंचदा। और प्रभु ने इत्थे सानू वचन दे विच ये दसता पिया कि वह देखो किड्डे ज्ञान दीयां गल्लां वह करदे पए, किन्ने डूंगे ज्ञान दियां गल्लां करदे पए आ। और वह उन्होंने दसदे पए आ कि जिदा तुहानू कहा गया सी कि तुहाडे भरावां दे विचों मूसा ने कहा सी तुहाडे भरावां दे विचों एक मेरे वर्गा उठालेगा जिसनू प्रभु चुनेगा, तुसी उसकी सुनना और जो नहीं सुनेगा वह सज़ा का भागी होएगा। किदां पुराने नियम के ग्रंथां नू कोट करदे पए आ सधारण लोग और किदां वह सारियां वंशां दे नाल कीतियां गईयां प्रतिज्ञानां वादियां नूं प्रॉमिसिस नूं दिखाउंदे पए आ। कौन? सधारण लोग। जिहड़ी चीज़ मैं तुहानूं सारे इस वचन दे विच दी इस हिस्से दे विच दी दिखाउणा मंगदा वह यह है कि पवित्र आत्मा दा बल, पवित्र आत्मा दी बुद्धि, पवित्र आत्मा दी शक्ति और पवित्र आत्मा दी हजूरी एक सधारण बंदे दे राही की कुछ करती है, एक सधारण बंदे दे राही की कुछ करती है। और इहदे विचों दी प्रभु सानू यह दसदा पिया कि वह साडे द्वारा भी अपने काम करता पिया, साडे द्वारा अपने काम करने चाहुंदा आ और साडे द्वारा अपने काम करता रहेगा। सिर्फ ये चीज एक चीज़ देखो कि यह सारा कुछ क्यों हो रहा, चैप्टर दूसरे दे विच भी चैप्टर तीसरे दे विच भी जिस जिस वेले भी बड़े काम होए, दूसरे चैप्टर च बड़ा काम यह होया सी कि पवित्र आत्मा उतरिया सी और वो सारे पवित्र आत्मा दे नाल भर के बाहर आ के लोगों के सामने प्रभु का प्रचार करते पे, उन्हां विचों डर दा आत्मा कढ दिता गया। जिस वेले असी तीसरे चैप्टर दे विच आउने आ ते प्रभु ने उन्हां नूं चंगाई देण दे लई बल दिता, प्रभु ने दे आत्मा ने दूसरे चैप्टर दे विच उन्हां नूं आत्मा दे के पवित्र आत्मा दे के वख वख थावां तों आए लोकां दे अपना वचन सुनाया और लोग प्रभु तों आउणे शुरू हो गए। सो उत्थे आत्मा ने अपना एक हिस्सा दिखाया, एक गुण दिखाया। दूसरा इत्थे असीं देखते पाए कि उन्होंने एक बंदे नूं चंगा किया और उसके राही क्योंकि ध्यान यसु मसीह दे वल सी, यसु मसीह का प्रचार होना शुरू हो गया। कित्थे? मंदिर के सामने, मंदिर के सामने जिथे वो लोग बैठे आ जिन्हां ने प्रभु यसु मसीह नूं सजा दी, उन्हां दे विचकार प्रभु यसु मसीह का प्रचार सधारण लोग करते पए है। और मैं चौथे चैप्टर दियां थोड़ियां जिहियां आयतां पढ़ूंगा उस दे नाल फिर आपां अज दा इह दिन समाप्त करांगे। पतरस अते यूहन्ना अजे लोकां दे नाल बोल ही रहे सन कि पुरोहित मंदर दी पुलिस दे कप्तान सदूकी उहनां दे कोल आए। उह बड़े क्रोधित होण लगे क्योंकि दोवें चेले लोकां नूं उपदेश दे रहे सन अते यीशु दी उदाहरण दे के मुरदियां दे विचों फिर जी उठण दा प्रचार कर रहे सन। रेजरेक्शन ऑफ जीसस क्राइस्ट, प्रभु यीशु मसीह दा मुरदियां दे विचों जी उठना एक ताकत आ जिसका प्रचार बहुत जरूरी है। परमेश्वर के प्यार जिदा असं परमेश्वर के प्यार का प्रचार करते हैं इस तरह परमेश्वर के प्यार की जोड़ा प्रगट होना सगा वो प्रभु यीशु मसीह के मुरदों के जी उठना सगा। वह सब तो बड़ा प्रभु का गिफ्ट से जोड़ा इस धरती के उत्ते हो सब तो बड़ा मिराकल से जड़ा इस धरती के उत्ते होया। और प्रचार देखो किस चीज़ का कर रहे प्रभु यीशु मसीह का मुरदियां दे विचों जी उठने का प्रचार कर रहे सन। सो उन्होंने दोहां चेलियां नूं फड़िया हवालात विच अगले दिन तक बंद कर दिता क्योंकि तरकालां पै गई सी। बहुत सारे वचन सुनन वालियां ते वालियां ने विश्वास किया अते उन्हां दी गिणती कोई 5,000 तक सी जिन्होंने विश्वास किया। की क्या सी प्रभु नूं तू अपना वो अपना वंश देखेगा। प्रभु यीशु मसीह दा वंश बदलना शुरू हो गया। अगले दिन सवेरे उन्हां दे अधिकारी बजुर्ग अते धर्म ग्रंथी यरूशलम विच इकट्ठे होए। उत्थे महापुरोहित हन्ना कायफा यूहन्ना सिकंदर अते पुरोहित घराने दे सारे लोग हाजिर सन। फिर उन्होंने दोहां चेलियां दे विचकार खड़ा करके पूछया एक काम तुसी किस अधिकार दे नाल जां किस नां दे नाल कीता है। इस ते पतरस ने पवित्र आत्मा दे नाल भरपूर होके उन्होंने उत्तर दिता जनता दे अधिकारियों अते बजुर्गों जेकर अज साडे तो एक नेताने आदमी दे नाल कीती भलाई दे बारे पूछया जा रहा है कि वह काम किस वह किस तरह नरोआ होया है तो तुसी सारे जानो अते इजराइल दे सारे लोकी भी कि जिसनू तुसी सलीब दिता उसनू परमेश्वर ने मुरदियां विचों जिंदा किया उससे नासरत निवासी यीशु मसीह दे नां दे यह आदमी तुहाडे सामने नवा नरोया खड़ा है। एहो ही यीशु वह पत्थर है जिसनू तुसी राजा ने निकम्मा समझिया पर वह कोने का पत्थर बनिया किसी दूजे द्वारा मुक्ति नहीं क्योंकि आकाश दे थले मनुखा नू कोई दूजा ना दिता ही नहीं गया है। इसलिए यह जरूरी है कि असी इस दे राही बचाए जाए। अर्वचन च लिखा वह लोग पतरस अते यूहन्ना की दलेरी देख के अते यह जान के कि वह असिख्यत अते सधारण मनुख हैं हैरान रह गए पर पिछों वह उन्होंने पछाण गए कि यह यीशु दे नाल रह चुके हैं। ये यीशु दे नाल रह चुके हैं। पवित्र आत्मा के काम साड़ी जिंदगी दे विच प्रभु करने चाहता है। पवित्र आत्मा के काम प्रभु यीशु मसीह साड़ी जिंदगी दे राही करना चाहता है। पवित्र आत्मा के काम प्रभु यीशु मसीह बाहर लोगों के विच करना मांगता है। सिर्फ ये चीज के सब तो पहला अपनी जिंदगी प्रभु के हाथों च दो प्रभु यीशु के हाथों च दो। दूसरी चीज हर काम के विच भावें वह छोटा होवे जां बड़ा होवे यीशु मसीह नूं उसका माण मिलना चाहिए क्योंकि पवित्र आत्मा नूं असी माण नहीं दे सकते। पवित्र आत्मा प्रभु यीशु मसीह नूं माण देण दे लई सानूं वो ताकत दिंदा क्योंकि सिंघासन दे उत्ते यीशु बैठा है। इस वेले इस करके सारा ध्यान उस जड़ा वो जड़ा सिंघासन नशीन जड़ा राजा आ राजा दा राजा आ सम्राटा दा सम्राट आ प्रेजिडेंटा दा प्रेजिडेंट आ ਜਿਹੜਾ ਉੱਥੇ ਬੈਠਾ ਹੈ, ਇਹ ਸਾਰਾ ਮਾਣ ਉਸਨੂੰ ਮਿਲਣਾ ਚਾਹੀਦਾ। ਤੀਸਰੀ ਚੀਜ਼, ਪ੍ਰਭੂ ਯਿਸੂ ਮਸੀਹ ਦਾ ਸਲੀਬ ਦਾ ਪ੍ਰਚਾਰ ਬਹੁਤ ਜ਼ਰੂਰੀ ਹੈ। ਜਿੰਨੀ ਦੇਰ ਤੱਕ ਅਸੀਂ ਪ੍ਰਭੂ ਯਿਸੂ ਮਸੀਹ ਦੀ ਸਲੀਬ ਦਾ ਪ੍ਰਚਾਰ ਨਹੀਂ ਕਰਦੇ, ਓਨੀ ਦੇਰ ਤੱਕ ਅਸੀਂ ਉਹਦੇ ਪਿਆਰ ਦਾ ਪ੍ਰਚਾਰ ਨਹੀਂ ਕਰ ਸਕਦੇ, ਕਿਉਂਕਿ ਇਹ ਨਵਾਂ ਨਿਯਮ, ਇਹ ਨਵਾਂ ਨਿਯਮ ਸਾਰੇ ਲਿਖਿਆ ਗਿਆ ਤਾਂ ਲਿਖਿਆ ਗਿਆ ਪ੍ਰਭੂ ਯਿਸੂ ਮਸੀਹ ਦੇ ਖੂਨ ਦੇ ਨਾਲ ਹੀ ਲਿਖਿਆ ਗਿਆ, ਉਸ ਲਹੂ ਦੇ ਨਾਲ ਲਿਖਿਆ ਗਿਆ ਜਿਹੜਾ ਸਾਡੇ ਲਈ ਵਹਾਇਆ ਗਿਆ, ਉਸ ਲਹੂ ਦੇ ਨਾਲ ਲਿਖਿਆ ਗਿਆ ਜਿਸਨੇ ਸਾਡੀ ਕੀਮਤ ਦਿੱਤੀ ਆ। ਪ੍ਰਭੂ ਯਿਸੂ ਮਸੀਹ ਦਾ ਮੁਰਦਿਆਂ ਦੇ ਵਿੱਚੋਂ ਜੀ ਉੱਠਣ ਦਾ ਪ੍ਰਚਾਰ ਜ਼ਰੂਰੀ ਆ, ਕਿਉਂਕਿ ਇਹ ਉਹ ਤਾਕਤ ਆ ਜਿਸਨੇ ਕਬਰ ਖਾਲੀ ਕਰ ਦਿੱਤੀ, ਇੱਕ ਖਾਲੀ ਕਬਰ ਦਾ, ਉਸ ਖਾਲੀ ਕਬਰ ਦਾ ਪ੍ਰਚਾਰ ਬਹੁਤ ਜ਼ਰੂਰੀ ਆ, ਔਰ ਉਸਦੇ ਰਾਹੀਂ ਜ਼ਿੰਦਗੀਆਂ ਬਚਦੀਆਂ, ਉਸਦੇ ਰਾਹੀਂ ਲੋਕਾਂ ਨੂੰ ਮੁਕਤੀ ਮਿਲਦੀ ਆ, ਔਰ ਉਸੇ ਦੇ ਰਾਹੀਂ ਅਸੀਂ ਦਲੇਰੀ ਦੇ ਨਾਲ ਪ੍ਰਚਾਰ ਕਰ ਸਕਦੇ ਹਾਂ ਕਿ ਇਸ ਧਰਤੀ ਉੱਤੇ ਕੋਈ ਦੂਜਾ ਨਾਮ ਦਿੱਤਾ ਹੀ ਨਹੀਂ ਗਿਆ, ਆਕਾਸ਼ ਦੇ ਥੱਲੇ ਔਰ ਸਵਰਗ ਦੇ ਵਿੱਚ ਕੋਈ ਦੂਸਰਾ ਨਾਂ ਸਾਨੂੰ ਦਿੱਤਾ ਹੀ ਨਹੀਂ ਗਿਆ ਜਿਸ ਦੇ ਦੁਆਰਾ ਮੁਕਤੀ ਹੈ, ਇੱਕੋ ਹੀ ਨਾਮ ਯਿਸੂ ਨਾਮ, ਇੱਕੋ ਹੀ ਨਾਮ ਯਿਸੂ ਨਾਮ। ਪ੍ਰਭੂ ਜੀ, ਮੈਂ ਤੇਰਾ ਸ਼ੁਕਰ ਕਰਦਾ ਇਸ ਪਵਿੱਤਰ ਵਚਨ ਦੇ ਲਈ ਜੋ ਤੂੰ ਸਾਨੂੰ ਬਖਸ਼ਿਆ। ਮੈਂ ਦੁਆ ਕਰਦਾ ਕਿ ਮੇਰੇ ਭੈਣ ਭਰਾ ਇਸ ਤੋਂ ਆਪਣੀ ਬਰਕਤ ਪ੍ਰਾਪਤ ਕਰਨ, ਔਰ ਪ੍ਰਭੂ ਜੀ ਮਹਿਮਾ ਤੈਨੂੰ ਜਾਏ, ਪ੍ਰਚਾਰ ਯਿਸੂ ਨਾਮ ਦਾ ਹੋਏ, ਬਰਕਤ ਯਿਸੂ ਨਾਮ ਨੂੰ ਮਿਲੇ, ਤਾਂ ਕਿ ਪ੍ਰਭੂ ਜੀ ਤੂੰ ਸਾਨੂੰ ਹਮੇਸ਼ਾ ਵਰਤਦਾ ਰਹੇ। ਤੂੰ ਸਿਰਫ ਉਹਨਾਂ ਨੂੰ ਵਰਤਦਾ, ਉਸ ਭਾਂਡੇ ਨੂੰ ਵਰਤਦਾ ਜਿਹੜਾ ਖੁਦਾਵੰਦ ਬਰਕਤ ਤੈਨੂੰ ਦਿੰਦਾ। ਦੁਨੀਆਂ 'ਚ ਬਹੁਤ ਰੌਲਾ ਆਇਆ ਇਸ ਵੇਲੇ, ਪਰ ਅਸੀਂ ਸ਼ੁਕਰ ਕਰਦੇ ਹਾਂ ਕਿ ਸ਼ਾਂਤੀ ਤੇਰੇ ਕੋਲ, ਨਵਾਂਪਨ ਤੇਰੇ ਕੋਲ, ਜ਼ਿੰਦਗੀ ਤੇਰੇ ਕੋਲ, ਸਾਡਾ ਬਚਾਅ ਤੇਰੇ ਕੋਲ, ਸਾਡੀ ਹੀਲਿੰਗ ਤੇਰੇ ਕੋਲ। ਮੈਂ ਆਪਣੇ ਭੈਣਾਂ ਭਰਾਵਾਂ ਦੇ ਲਈ ਔਰ ਆਪਣੇ ਲਈ ਦੁਆ ਕਰਦਾ ਕਿ ਅਸੀਂ ਇਸੇ ਤਰ੍ਹਾਂ ਪ੍ਰਭੂ ਯਿਸੂ ਮਸੀਹ ਦੇ ਨਾਂ ਨੂੰ ਮਹਿਮਾ ਦਿੰਦੇ ਰਹੀਏ, ਤਾਂ ਕਿ ਉਹ ਸਾਨੂੰ ਆਪਣੇ ਰਾਜ ਦੇ ਲਈ ਵਰਤਦਾ ਰਹੇ। ਯਿਸੂ ਨਾਮ